Gurbu kımili osuvay Her manıtan mithalaya Balram diya Her manıtan mithalaya हर मीठा लाए मेरे प्रभु भाया हर मीठा लाया मेरे प्रभु भाया अनदिन हर लिबला मन चुंदिया फल पाया स्वामी मन चुंदिया फल पाया स्वामी हर नाम वजी हर नाम वजीब धाई चौथ डीला चौथ डीला हर प्रभु ठाकर काजर जाय हर प्रभु ठाकर काजर जाय धन हृदय नाम हर प्रभु ठाकर काजर जाय धन हृदय नाम बिगासी धन हृदय नाम बिगासी जन नानक बोल चौथी लावे जन नानक बोल चौथी लावे हर पाया प्रभु अपना हर पाया प्रभु अबनासी चौथ डीला चौथ डीला मन सहज भया सहज गया चौथ लीला चौथ लीला मन सहज गया हर पाया बलराम जिया हर चौथड़ी लाव मन सहज भया चौथड़ी लाव मन सहज भया हर पाया मन सहज भया हर पाया बलराम जियो मन सहज भया अब मोरो नाच नो रहा मन सहज भया अब मोरो नाच नो लाल रंगीला सहज पा मन सहज भया लाल रंगीला सहज पा अब मोर नाच न रहो चौथड़ी ला मन सहज भया सहज की अकथ कथा मन सहज भया सहज की अकथ कथा है निरारी कर्म करत कर्म करत होवे ने कर्म सहज की अकथ कथा कर्म करत होवे ने कर्म जो कन को उठारी चढ़ियो जो कन को उठारी चढ़ियो कबरो होत फिरो जब ते शुद्ध भय है बारे सहज की अकथ कथा जब ते शुद्ध भय है बारे तब ते थान थिरो सहज की अकथ कथा तब ते थान थिरो मन मेरो धावन ते छूटियो मन मेरो धावन ते छूटियो कर बैठो विश्राम कर बैठो विश्राम केडी अजीब घटना है रोजाना जीवन की ਜਦੋਂ ਸਫ਼ਰ ਪੈਣਾ ਕਦਮ ਆਹਟ ਵਿੱਚ ਆਉਣਾ ਸਫ਼ਰ ਦੀ ਸ਼ੁਰੂਆਤ ਹੈ ਕਦਮ ਆਹਟ ਵਿੱਚ ਨਾ ਆਉਣ ਕਦਮ ਨਾ ਚੱਲਣ ਸਫ਼ਰ ਤੈਅ ਨਹੀਂ ਹੋਣਾ ਮੰਜ਼ਿਲ ਨਹੀਂ ਮਿਲਣੀ ਸਫ਼ਰ ਦੀ ਸ਼ੁਰੂਆਤ ਕਦਮਾਂ ਦੀ ਰਵਾਨਗੀ ਨਾਲ ਹੈ ਪਰ ਜਿਸ ਮੰਜ਼ਿਲ ਲਈ ਕਦਮ ਆਹਟ ਵਿੱਚ ਆਏ ਨੇ ਚੱਲੇ ਨੇ ਜਦੋਂ ਉਹ ਮੰਜ਼ਿਲ ਮਿਲ ਜਾਣੀ ਹੈ ਉਦੋਂ ਕਦਮ ਦੀ ਆਹਟ ਖਤਮ ਹੋਣੀ ਮੰਜ਼ਿਲ ਦੀ ਪ੍ਰਾਪਤੀ ਕੀ ਹੈ ਉੱਥੇ ਜਾ ਕੇ ਕਦਮ ਰੁਕ ਜਾਣੇ ਜੇ ਨਹੀਂ ਰੁਕੇ ਤਾਂ ਇਹਦਾ ਮਤਲਬ ਮੰਜ਼ਿਲ ਅਜੇ ਅਧੂਰੀ ਹੈ ਜੇ ਕਦਮ ਨਹੀਂ ਰੁਕੇ ਤਾਂ ਦੋ ਹੀ ਕਾਰਨ ਹੋ ਸਕਦੇ ਨੇ ਜਾਂ ਤੇ ਮੰਜ਼ਿਲ ਅਧੂਰੀ ਹੈ ਜਾਂ ਮੰਜ਼ਿਲ ਦੀ ਮੈਨੂੰ ਪਛਾਣ ਨਹੀਂ ਅਜੇ ਵੀ ਤੁਰਿਆ ਜਾਂਦਾ ਉਹਨਾਂ ਹੀ ਕਦਮਾਂ ਨੇ ਤੋੜ ਸ਼ੁਰੂ ਕੀਤੀ ਸੀ ਔਰ ਉਸ ਤੋੜ ਦੀ ਲੋੜ ਵੀ ਸੀ ਜੇ ਕਦਮ ਨਾ ਤੁਰਦੇ ਮੰਜ਼ਿਲ ਵੱਲ ਨਾ ਵਧਦੇ ਲੇਕਿਨ ਮੰਜ਼ਿਲ ਦੀ ਪ੍ਰਾਪਤੀ ਦੀ ਨਿਸ਼ਾਨੀ ਇਹੋ ਹੈ ਕਿ ਕਦਮ ਰੁਕ ਜਾਣ ਉਸ ਤੋਂ ਵੱਧ ਨਾ ਚੱਲਣ ਕਦਮਾਂ ਦਾ ਚੱਲਣਾ ਕੋਈ ਮੰਜ਼ਿਲ ਵੱਲ ਰਵਾਨਗੀ ਹੈ ਤੇ ਕਦਮਾਂ ਦਾ ਰੁਕ ਜਾਣਾ ਮੰਜ਼ਿਲ ਦੀ ਪ੍ਰਾਪਤੀ ਲਓ ਇਹ ਪਹਿਲੀ ਤੋਂ ਚੌਥੀ ਲਾਂਭ ਤੱਕ ਜਿਹੜੇ ਚਾਰ ਪਿੜਾਂ ਨੇ ਬਿਲਕੁਲ ਇਸੇ ਹੀ ਕਹਾਣੀ ਦਾ ਪ੍ਰਤੀਕ ਨੇ ਪਹਿਲੀ ਲਾਂਭ ਸ਼ੁਰੂ ਹੋਈ ਹੈ ਕਰਮ ਤੋਂ ਕਰਮ ਦਾ ਦੂਜਾ ਨਾਂ ਕਦਮ ਵੀ ਹੈ ਕਿੰਨੇ ਕਰਮ ਚੱਲੇ ਰਵਾਨਗੀ ਹਾਂ ਇਹ ਗੱਲ ਵੱਖਰੀ ਹੈ ਕਰਮਾਂ ਨੂੰ ਚੱਲਣ ਨੂੰ ਦਿਸ਼ਾ ਦਿੱਤੀ ਹੈ ਗੁਰੂ ਨੇ ਮੈਂ ਕੇਵਲ ਸੰਖੇਪ ਵਿੱਚ ਪਿਛਲੀ ਲੜੀ ਨੂੰ ਜੋੜਨਾ ਚਾਹੁੰਦਾ ਪਹਿਲੀ ਲਾਂ ਵਿੱਚ ਕਦਮ ਉੱਠੇ ਨੇ ਕਰਮ ਬਣੇ ਨੇ ਕਰਮ ਘਾਲਣਾ ਸ਼ੁਰੂ ਹੋਈ ਅਭਿਆਸ ਸ਼ੁਰੂ ਹੋਏ ਉਹਨੂੰ ਦਿਸ਼ਾ ਦਿੱਤੀ ਹੈ ਗੁਰੂ ਨੇ ਉਸ ਦਿਸ਼ਾ ਵਿੱਚੋਂ ਇੱਕ ਚੀਜ਼ ਮਿਲੀ ਹੈ ਉਹ ਜਿਹੜੀ ਬੈਰਾਗ ਨੇ ਕਦਮ ਉਠਾਏ ਸਨ ਉਸ ਦਿਸ਼ਾ ਨੇ ਉਸ ਮੰਜ਼ਿਲ ਤੇ ਉਸ ਟਿਕਾਣੇ ਤੇ ਲਿਆਂਦਾ ਜਿੱਥੇ ਚਾਓ ਬਣ ਗਿਆ ਕੱਲ ਵੀ ਇੱਕ ਲਫ਼ਜ਼ ਆਏ ਸਨ ਰਾਤ ਕਿ ਬੈਰਾਗ ਨੇ ਹੀ ਚਾਓ ਬਣਨਾ ਹੈ ਜੇ ਬੈਰਾਗ ਪੈਦਾ ਹੀ ਨਹੀਂ ਹੋਇਆ ਤੁਰੇਗਾ ਕੋਈ ਕਿਉਂ ਤਾਂਘ ਪੈਦਾ ਹੀ ਨਹੀਂ ਹੋਈ ਮਿਲੇਗਾ ਕੋਈ ਕਿਉਂ ਤੇ ਜੇ ਮਿਲੇਗਾ ਨਹੀਂ ਚਾਓ ਕਿਵੇਂ ਬਣੇਗਾ ਬੈਰਾਗ ਨੇ ਚਾਓ ਨੂੰ ਜਨਮ ਦੇਣਾ ਬੈਰਾਗ ਨੇ ਚਾਓ ਨੂੰ ਜਨਮ ਦਿੱਤਾ ਉਹ ਜਿਹੜੇ ਕਦਮ ਉੱਠੇ ਸਨ ਜਿਹੜੇ ਅਭਿਆਸ ਬਣਿਆ ਸੀ ਜਿਹਨੇ ਗੁਰੂ ਕੋਲੋਂ ਦਿਸ਼ਾ ਲੈ ਕੇ ਕੋਈ ਘਾਲਣਾ ਸ਼ੁਰੂ ਕੀਤੀ ਸੀ ਗੈਬ ਸ਼ਕਤ ਕਾਲ ਉਹ ਜਿਹੜੀ ਘਾਲਣਾ ਜਦੋਂ ਚਾਓ ਤੇ ਪਹੁੰਚੀ ਇਹਦਾ ਮਤਲਬ ਮੰਜ਼ਿਲ ਮਿਲੀ ਹੁਣ ਜਦੋਂ ਮੰਜ਼ਿਲ ਮਿਲਣੀ ਹੈ ਉਦੋਂ ਰੁਕਣੇ ਨੇ ਕਦਮ ਸੰਘਰਸ਼ ਖਤਮ ਹੋ ਜਾਣਾ ਅਭਿਆਸ ਨਹੀਂ ਰਹਿਣਾ ਉਸ ਨੂੰ ਵੀ ਇੱਕ ਧੁੱਕ ਆਈ ਸੀ ਗਿਆਨੇ ਕਾਰਨ ਗਿਆਨੇ ਕਾਰਨ ਕਰਮ ਅਭਿਆਸ ਪਰਵਿਰਤੀ ਕ धर्म दृढ़ाया बलराम जियो ज्ञाने कार कर्म अभ्यास ज्ञान भया ज्ञान भया तो कर्म नाश।
बस कर्म खत्म हो गए, मंजिल मिली। वो अभ्यास जेड़ा सी वो शहर में चला गया। मैं कर्ज कर हां असल रूप जेड़ा है वो सहज है अभ्यास में। अभ्यास का मतलब है प्रैक्टिस। मनुख जो किसी चीज का अभ्यास करता है ना उदो चिंता विच भी होता है, फिक्र विच भी होता है, भय विच भी होता है, डर विच भी होता है, कित डिग ना पा। साइकिल भी चलो पहले दिन चलाना सीख दे, कई बार डिग दे, उदो आखी दा अजे ये अभ्यास कर लिया। डर होंदा है, फिक्र होंदा है, ते जो सीख जांदे हो फिर सहज बन जाते। हुण ये नहीं कि कर्म छड्ड दिता है, कर्म हो रहे, अगे कर्म किया जा रहा है, हुण कर्म हो रहा है। अगे साइकिल चलाया जा रहा है, हुण साइकिल चल रहे। अगे कार चलाई जा रही थी, हुण कार चल रही। अगे नाम जपया जा रहा है, हुण नाम चल रहे। अफर करन विच ते हुण सहजदार थी। मैं चाहना असी सहज एक सब्जेक्ट ऐसा जिहड़ा बड़ा ही सूक्ष्म है, इन्हू बड़ी चेतनता नाल थोड़ा जिहा विचारना चाहिए। पर इसका फैसला गुरबाणी ने किया। मैं कोई अपने मनोकल्पित तुहाडे नाल विचारां नहीं साझियां करना चाहता। गुरु ने बाणी विचार दिता, कहने लगे
गुर का शब्द गुर का शब्द रिद अंतर धारे पंच जना स्यो संकट निवारे दस इंद्री कर राखे वास तांके आत्मे होए परगास।
आत्मराम पसारिया स्वामी ते जदों आत्मे प्रकाश हो जाए गुरु कहते ने होना होंदा सहज। अगे जाके कहते जी हुण की बन रहा
जेता सुनना जेता सुनना तेता नाम जेता सुनना तेता नाम जेता पेखन तेता ध्यान।
हुण ध्यान लाउना नहीं पैंदा, सुभाव शामिल हो जाता। हुण जे ओह भरा नूं देख रहा है ना उहदे विच भी उहनूं रब दिस रहा, ध्यान ते उधर जुड़िया होया। ये ख्याल करियो राती मैं किसी ध्यान एक एहसास की गल है। मनुख इत्थे बैठा होवे ते उहदा ध्यान किते होवे दरवाजियों अगों कोई लंघ जाए पता ही नहीं लगता, अखां खुलियां ने, क्योंकि अखां दे सामने कोई लंघ रहा है वह नहीं दिस रहा, जिधर ध्यान चला गया दिस हो रहा है, ध्यान ही दिखता है। मनुख ऐसे किसी दे बोल सुन रहा होवे, कोई मनुख बोल रहा होवे, गल्लां कर रहा होवे, ते मनुख दा ध्यान किते होर चला जाए। कई गल करना आम जीवन विच गल, जे कोई गल करी जाए तुहाडा ध्यान किते होर चला जाए, मुड़ के पुछ दे भलिया एक बार फिर दसी मेरा ध्यान होर पासे सी है। पहले भी उन्हें उही गल कीती पर सुनना तां ध्यान नहीं सी। गुरु कहिंदे जदों नाम सहज विच आ गया हुण की होएगा, कोई गल्लां करी जाए मनुख नूं नाम ही सुनेगा, सहज विच लग गया, हुण सुन नहीं रहा सहज बन गया। ਉਚੇਚ ਕੋਈ ਨਹੀਂ। ਮੈਂ ਕਲਸ ਕਰਾਂ ਇੱਕ ਹੋਰ ਅੱਗੇ ਚੱਲ ਤੁਰਨਾ ਚਾਹੁੰਦਾ ਸੂਕਸ਼ਮ ਜਾ ਭੇਦ ਸੰਸਾਰ ਅੰਦਰ ਜਿੰਨੀ ਉਚੇਚ ਹੈ ਨਾ ਇਹ ਦੂਰੀ ਦੀ ਨਿਸ਼ਾਨੀ। ਆਪਾਂ ਕਈ ਵਾਰ ਕਿਸੇ ਨੂੰ ਆਖਦੇ ਹਾਂ ਵੀ ਮੈਂ ਤਾਂ ਕਰਦਾ ਜੀ ਹਾਂ, ਕਿਉਂ ਉਚੇਚ ਕਰ ਰਹੇ? ਜਿੰਨੀ ਉਚੇਚ ਹੈ ਇਹ ਦੂਰੀ ਦੀ ਨਿਸ਼ਾਨੀ। ਜਿਉਂ ਜਿਉਂ ਨੇੜਤਾ ਵੱਧਦੀ ਹੈ ਤਿਉਂ ਤਿਉਂ ਉਚੇਚ ਖਤਮ ਹੁੰਦੀ। ਉਹ ਉਚੇਚ ਕਿਉਂ ਖਤਮ ਹੁੰਦੀ? ਕਿਉਂਕਿ ਉਚੇਚ ਕਰਨ ਲੱਗਿਆਂ ਪੁੱਛਣਾ ਪੈਣਾ ਸੀ, ਧਿਆਨ ਰੱਖਣਾ ਪੈਣਾ ਸੀ ਇਹਨੂੰ ਕੀ ਚੰਗਾ ਲੱਗਦਾ ਮੈਂ ਉਹ ਕਰਾਂ। ਪੁੱਛ ਰਿਹਾ ਅੱਜ ਤੂੰ ਘਰ ਆਇਆ ਭਲਿਆ ਕੀ ਖਾਣਾ ਚਾਹੁੰਦਾ, ਤੈਨੂੰ ਕੀ ਪਸੰਦ ਹੈ, ਮੈਂ ਉਹ ਹੀ ਬਣਾਵਾਂ। ਪਰ ਜਦੋਂ ਪੁੱਛਦਾ ਨਾ ਤੈਨੂੰ ਕੀ ਪਸੰਦ ਹੈ, ਸਮਝ ਲਓ ਦੂਰੀ ਹੈ। ਇਹਦਾ ਮਤਲਬ ਤੈਨੂੰ ਪਤਾ ਨਹੀਂ ਇਹਨੂੰ ਕੀ ਪਸੰਦ, ਤੂੰ ਅੱਜ ਪਹਿਲੀ ਵਾਰ ਮਿਲਿਆ। ਸਹਿਜ ਨੂੰ ਪਛਾਣਨਾ, ਹਰ ਪਾਏ ਤੋਂ ਬਾਅਦ ਸਹਿਜ ਕਿਵੇਂ ਮਿਲਦਾ, ਸਹਿਜ ਅਵਸਥਾ ਕੀ ਹੈ। ਜਿਹਨੂੰ ਗੁਰੂ ਨੇ ਆਖਿਆ ਜਦੋਂ ਹਰੀ ਮਿਲਦਾ ਉਦੋਂ ਸਹਿਜ ਬਣਦਾ, ਸਹਿਜ ਕਿਵੇਂ ਬਣਦਾ? ਕਿਉਂਕਿ ਉਹਦੇ 'ਚ ਉਚੇਚ ਨਹੀਂ ਰਹਿੰਦੀ। ਜਦੋਂ ਮੈਂ ਕਿਸੇ ਕੋਲੋਂ ਪੁੱਛ ਲਿਆ ਕੀ ਖਾਏਗਾ ਤੈਨੂੰ ਕੀ ਪਸੰਦ ਹੈ, ਇਸ ਦਾ ਮਤਲਬ ਮੈਂ ਉਹਦੀ ਪਸੰਦ ਨੂੰ ਨਹੀਂ ਜਾਣਦਾ, ਅਣਜਾਣ ਹੈ ਉਹਦੇ ਤੋਂ। ਉਹਦਾ ਸੁਭਾਅ ਤੇ ਮੇਰਾ ਸੁਭਾਅ ਸਾਂਝਾ ਕਦੀ ਹੋਇਆ ਹੀ ਨਹੀਂ, ਇਸੇ ਲਈ ਮੈਨੂੰ ਪੁੱਛਣਾ ਪੈ ਰਿਹਾ ਤੈਨੂੰ ਕੀ ਪਸੰਦ ਹੈ। ਤੇ ਜਿਸ ਦਿਨ ਉਹ ਤੇ ਮੈਂ ਇੱਕ ਹੋ ਗਏ ਫਿਰ ਮੈਨੂੰ ਪੁੱਛਣ ਦੀ ਕੀ ਲੋੜ ਹੈ ਤੈਨੂੰ ਕੀ ਪਸੰਦ ਹੈ, ਉਹਦੀ ਮੇਰੀ ਪਸੰਦ ਹੀ ਇੱਕ ਹੋ ਗਈ। ਸਹਿਜ ਆ ਗਿਆ, ਉਚੇਚ ਚਲੀ ਗਈ। ਹਰ ਉਚੇਚ ਜਿਹੜੀ ਹੈ ਉਹ ਕਿਸੇ ਦੂਰੀ ਦਾ ਪ੍ਰਤੀਕ ਹੈ। ਤੇ ਸਹਿਜ ਕਹਿੰਦੇ ਨੇ ਉਸਨੂੰ ਜਿਹਦੇ ਵਿੱਚ ਉਚੇਚ ਚਲੀ ਜਾਏ, ਵੀ ਕੰਮ ਸਹਿਜ ਹੀ ਹੋ ਰਿਹਾ ਹੈ ਮੈਨੂੰ ਉਚੇਚ ਕਰਨ ਦੀ ਲੋੜ ਨਹੀਂ। ਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਤੂੰ ਨਾਮ ਨਾਲ ਪ੍ਰਭੂ ਨਾਲ ਇੱਕ ਹੋ ਜਾਏਗਾ, ਜਦੋਂ ਤੈਨੂੰ ਰੱਬ ਮਿਲ ਜਾਏਗਾ ਉਦੋਂ ਤੇਰੀ ਸਹਿਜ ਅਵਸਥਾ ਬਣੇਗੀ। ਫਿਰ ਤੈਨੂੰ ਉਚੇਚਾ ਨਾਮ ਸੁਣਨਾ ਨਹੀਂ ਪਏਗਾ, ਦੁਨੀਆ ਗੱਲਾਂ ਕਰੀ ਜਾ ਤੈਨੂੰ ਨਾਮ ਹੀ ਸੁਣੇਗਾ। ਜੇ ਤਾਂ ਸੁਣਨਾ ਤੇ ਤਾਂ ਨਾਮ, ਦੁਨੀਆ ਤੇਰੇ ਅੱਖਾਂ ਸਾਹਮਣੇ ਲੰਘੀ ਜਾਏ ਬਹੁਤ ਕੁਝ, ਤੈਨੂੰ ਦੁਨੀਆ ਛੱਡਣੀ ਨਹੀਂ ਪਏਗੀ, ਦੁਨੀਆ ਵਿੱਚ ਰਹੇਗਾ, ਪਰ ਤੈਨੂੰ ਦੁਨੀਆ ਵਿੱਚ ਰਹਿੰਦਿਆਂ ਕੇਵਲ ਤੇ ਕੇਵਲ ਧਿਆਨ ਉੱਧਰ ਜੁੜਿਆ ਹੋਏਗਾ, ਇਸ ਲਈ ਤੈਨੂੰ ਦੁਨੀਆ ਦੇ ਹਰ ਹਿੱਸੇ ਵਿੱਚ ਉਹ ਹੀ ਦਿਸੇਗਾ। ਐਸਾ ਜੇ ਤਾਂ ਪੇਖਣ ਤੇ ਤਾਂ ਧਿਆਨ, ਇਹੋ ਗੱਲ ਗੁਰੂ ਅਮਰਦਾਸ ਸਾਹਿਬ ਨੇ ਆਖੀ। ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ਼ ਸੰਸਾਰ ਤੁਮ ਜੇ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਸਹਿਜ ਵਿੱਚ ਲੱਗ ਗਿਆ, ਹੁਣ ਦੁਨੀਆਂ ਵਿੱਚ ਰਹਿ ਰਿਹਾ। ਉਹਨੂੰ ਪਿਤਾ ਵਿੱਚ ਵੀ ਰੱਬ ਪਿਆ ਦਿਸਦਾ ਹੈ, ਮਾਂ ਵਿੱਚ ਵੀ ਰੱਬ ਪਿਆ ਦਿਸਦਾ, ਭੈਣ ਵਿੱਚ ਵੀ ਰੱਬ ਪਿਆ ਦਿਸਦਾ, ਪਤਨੀ ਵਿੱਚ ਵੀ ਰੱਬ ਪਿਆ ਦਿਸਦਾ, ਭਲਾ ਕਿਸੇ ਦੇ ਨਾਲ ਦੁਰਵਿਵਹਾਰ ਕਰੇਗਾ ਕਿਉਂ, ਲਓ ਐਸੇ ਨਾਲ ਪਰਿਵਾਰਕ ਸੰਬੰਧ ਸੁਧਰ ਜਾਣਗੇ, ਅਵਸਥਾ ਬਣਾ। ਤੈਨੂੰ ਰੱਬ ਨਾਲ ਸੰਬੰਧ ਜੋੜਨ ਲਈ ਵੀ ਸਹਿਜ ਦੀ ਲੋੜ ਹੈ, ਤੈਨੂੰ ਪਰਿਵਾਰਕ ਤੌਰ 'ਤੇ ਗ੍ਰਸਤ ਵਿੱਚ ਆਨੰਦ ਪੈਦਾ ਕਰਨ ਲਈ ਵੀ ਸਹਿਜ ਦੀ ਲੋੜ ਹੈ। ਜੇ ਤੈਨੂੰ ਹਰ ਇੱਕ ਵਿੱਚ ਰੱਬ ਦਿਸਦਾ ਤੂੰ ਕਿਸੇ ਨਾਲ ਅਨਿਆਏ ਕਿਉਂ ਕਰੇਗਾ, ਤੇਰੀ ਪਤਨੀ ਨੂੰ ਜਲ ਕੇ ਕਿਉਂ ਮਰਨਾ ਪਏਗਾ, ਉਹ ਸੁਸਾਈਡ ਕਿਉਂ ਕਰੇਗੀ, ਜੇ ਤੇਰਾ ਵਿਹਾਰ ਠੀਕ ਹੋਵੇ ਘਰ ਕਿਉਂ ਵਿਖੜਨਗੇ, ਜੇ ਸਹਿਜ ਹੋ ਜਾਏ ਵਿਵਹਾਰ ਠੀਕ ਹੋ ਜਾਣ। ਗੁਰੂ ਕਹਿੰਦੇ ਨੇ ਰੱਬ ਨਾਲ ਤੇਰੀ ਦੂਰੀ ਕਿਵੇਂ ਹੋ ਜਾਏ ਜੇ ਤੈਨੂੰ ਹਰ ਪਾਸੇ ਰੱਬ ਹੀ ਦਿਸਦਾ ਹੋਵੇ। ਸੁਮੇਲ ਹੈ ਗੁਰੂ ਕਹਿਣ ਲੱਗੇ ਨਿਸ਼ਾਨੀ ਕੀ ਹੈ ਸਹਿਜ ਦੀ, ਕਿ ਜੇ ਤਾਂ ਸੁਣਨਾ ਤੇ ਤਾਂ ਨਾਮ, ਜੇ ਤਾਂ ਪੇਖਣ ਤੇ ਤਾਂ ਧਿਆਨ। ਕਹਿਣ ਲੱਗੇ ਹੋਏਗਾ ਕਿ ਸਹਿਜੇ ਜਾਗੇ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ। ਸਹਿਜ ਕੀ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਦਾ ਫੈਸਲਾ ਦੇ ਰਹੀ ਹੈ, ਉਹਦਾ ਜਾਗਣਾ ਸੌਣਾ ਸਹਿਜ ਹੋ ਜਾਏਗਾ। ਅੱਜ ਅਸੀਂ ਜੀਵਨ ਵਿੱਚ ਇਹ ਚੀਜ਼ ਗਵਾ ਰਹੇ ਹਾਂ, ਆਮ ਰੋਜ਼ਾਨਾ ਜੀਵਨ ਵਿੱਚ ਦੇਖ ਲਓ, ਸਹਿਜ ਦਾ ਮਤਲਬ ਜਿਹੜੇ ਆਪਣੇ ਆਪ ਸਹਿਜੇ ਹੀ ਨੀਂਦ ਆ ਜਾਏ, ਸਹਿਜੇ ਹੀ ਉੱਠੜੇ। ਸਾਨੂੰ ਤਾਂ ਰੋਜ਼ਾਨਾ ਜੀਵਨ ਅੰਦਰ ਸਰੀਰਕ ਤੌਰ 'ਤੇ ਵੀ ਇਹ ਗੱਲ ਸਾਡੇ ਹੱਥੋਂ ਸਹਿਜ ਚਲਾਈ ਗਈ,
ਨਾ ਸਾਨੂੰ ਸਹਿਜ ਨੀਂਦ ਆਉਂਦੀ ਹੈ, ਨਾ ਸਾਡੀ ਸਹਿਜ ਜਾਗ ਖੁੱਲ੍ਹਦੀ ਹੈ। ਸੌਣਾ ਹੋਵੇ ਤਾਂ ਸਾਨੂੰ ਗੋਲੀਆਂ ਖਾਣੀਆਂ ਪੈਂਦੀਆਂ ਨੇ, ਉੱਠਣਾ ਹੋਵੇ ਤਾਂ ਸਾਨੂੰ ਅਲਾਰਮ ਲਾਉਣਾ ਪੈਂਦਾ। ਸੌਣਾ ਹੋਵੇ ਨੀਂਦ ਦੀਆਂ ਗੋਲੀਆਂ ਖਾਣੀ, ਸਹਿਜ ਚਲਾ ਗਿਆ। ਤੇ ਵਿਸ਼ਵਾਸ ਕਰਿਓ, ਜੇ ਇਸ ਸਰੀਰ ਨੂੰ ਅਸੀਂ ਰੋਗੀ ਆਖਦੇ ਹਾਂ, ਜੇ ਸਰੀਰ ਨੂੰ ਆਪੇ ਨੀਂਦ ਨਾ ਆਵੇ ਅਤੇ ਆਪੇ ਜਾਗ ਨਾ ਖੁੱਲ੍ਹੇ ਅਤੇ ਉਹ ਮਨ ਵੀ ਰੋਗੀ ਹੁੰਦਾ। ਜਿਸ ਮਨ ਦੀ ਨੀਂਦ ਅਤੇ ਭੁੱਖ ਅਤੇ ਜਾਗ ਸਾਰੀ ਚੀਜ਼ ਕਿਸੇ ਦੇ ਮੁਤਾਜ ਉਚੇਚ ਦੇ ਮੁਤਾਜ ਹੋ ਜਾਵੇ, ਉਚੇਚੀ ਨੀਂਦ ਹੋਵੇ, ਉਚੇਚਾ ਜਾਗਰਣ ਹੋਵੇ। ਗੁਰੂ ਕਹਿਣ ਲੱਗੇ, ਸਹਿਜੇ ਜਾਗੇ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਏ ਸਹਿਜ ਬੈਰਾਗ ਸਹਿਜੇ ਹੈ ਹੱਸਣਾ ਰੰਗ ਹੱਸੇ ਰੰਗ ਰੋਏ ਰੰਗ ਹੱਸੇ ਰੰਗ ਰੋਏ ਚੁੱਪ ਵੀ ਕਰ ਜਾ ਪਰਵਾਹ ਨਾਹੀਂ ਕਿਸੇ ਕੇਰੀ। ਲੁਖਿਆ ਕਰਿਓ, ਜਿੰਦਾ ਬੈਰਾਗ ਹੱਸਣਾ ਤੇ ਰੋਣਾ ਸਹਿਜ ਨਹੀਂ, ਉਹਨੂੰ ਕੋਈ ਦੁਸ਼ਮਣ ਰਵਾ ਸਕਦਾ, ਕੋਈ ਮਿੱਤਰ ਹਸਾ ਸਕਦਾ, ਕਿਉਂਕਿ ਹੱਸਣਾ ਰੋਣਾ ਹੁੰਦਾ ਆਪਣਾ ਨਹੀਂ, ਸਹਿਜ ਨਹੀਂ। ਜਦੋਂ ਕੋਈ ਮਿੱਤਰ ਉਸਨੂੰ ਦੁਖੀ ਕਰੇਗਾ ਇਸੇ ਲਈ ਨਾ ਤਾਂ ਕਿ ਰੋਵੇ। ਇਹਦਾ ਮਤਲਬ ਤੇਰਾ ਰੋਣਾ ਕਿਸੇ ਦੇ ਹੱਥ ਵਿੱਚ ਹੈ। ਜਦੋਂ ਤੈਨੂੰ ਕੋਈ ਆ ਕੇ ਖੁਸ਼ੀ ਦੀ ਖਬਰ ਸੁਣਾਏਗਾ ਇਸੇ ਲਈ ਆਖੇਗਾ ਨਾ ਹੱਸੇ, ਤਾਂ ਤੇਰੀ ਲਾਟਰੀ ਨਿਕਲਿਆ ਵੀ ਤੂੰ ਹੱਸ ਪੈਣੇ, ਤੇਰਾ ਕਿਸੇ ਨਾਲ ਵਿਛੋੜਾ ਹੋ ਗਿਆ ਤੂੰ ਰੋ ਪੈਣੇ। ਗੁਰੂ ਨੇ ਬਾਣੀ ਵਿੱਚ ਆਖਿਆ, ਜਬ ਕੱਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲੱਗਦਾ ਹੈ। ਆਪਣਾ ਤੇ ਕੁਝ ਵੀ ਨਹੀਂ ਰਿਹਾ, ਸਹਿਜ ਤੇ ਇਹਦੇ ਅੰਦਰ ਰਿਹਾ ਹੀ ਨਹੀਂ ਕਿ ਕੋਈ ਦੁਸ਼ਮਣ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਤੈਨੂੰ ਰਵਾਣ ਦੀ ਰਵਾ ਨਾ ਸਕੇ। ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਤੈਨੂੰ ਦੌਲਤ ਦੇ ਕੇ ਹਸਾਣ ਦੀ ਹਸਾ ਨਾ ਸਕੇ, ਬਲਕਿ ਅਵਸਥਾ ਇਹ ਬਣ ਜਾਏ, ਜੇ ਸੁਖ ਦੇ ਤਾਂ ਤੁਝੇ ਆਰਾਧੀ ਮੇਰਾ ਸਹਿਜ ਤੇਰੇ ਨਾਲ, ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਏ, ਜੋ ਤੂੰ ਕਰੇ ਕਰਾਵੇ ਸਵਾਮੀ, ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪਰਵਾਹ। ਸਹਿਜ ਇਹ ਚੀਜ਼ਾਂ ਰੱਬ ਨਾਲ ਸੰਬੰਧ ਪੈਦਾ ਕਰਨ ਲਈ ਵੀ ਜ਼ਰੂਰੀ ਨੇ, ਇਹ ਚੀਜ਼ਾਂ ਪਰਿਵਾਰਕ ਤੌਰ 'ਤੇ ਸੁਖੀ ਆਨੰਦਮਈ ਜੀਵਨ ਲਈ ਵੀ ਜ਼ਰੂਰੀ ਨੇ। ਜਿੱਥੇ ਸੁੱਖ ਦੁੱਖ ਵਸਤੂਆਂ ਦਾ ਹੋਵੇ, ਮੈਂ ਐਸੇ ਕਵੀ ਐਸੇ ਪਰਿਵਾਰ ਐਸੇ ਦੰਪਤੀ ਵਿਛੜ ਦੇ ਸੰਸਾਰ ਦੇ ਕਈ ਕੋਨਿਆਂ ਵਿੱਚ ਸੁਣੇ ਪੜ੍ਹੇ ਦੇਖੇ ਨੇ ਕਿ ਸਿਰਫ ਇੰਨੀ ਗੱਲ ਕਿਉਂਕਿ ਅੱਜ ਮੇਰਾ ਬਰਥਡੇ ਸੀ, ਮੈਨੂੰ ਮੇਰੇ ਅਨੁਕੂਲ ਮੇਰੀ ਮਰਜ਼ੀ ਦਾ ਗਿਫਟ ਨਹੀਂ ਮਿਲਿਆ ਇਸ ਲਈ ਤੇਰੀ ਮੇਰੀ ਨਹੀਂ ਬਣਦੀ। ਸਹਿਜ ਤੇ ਨਾ ਰਿਹਾ, ਜੇ ਸੁੱਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਦਿਹਾਈ ਦੀ ਅਵਸਥਾ ਤਾਂ ਨਾ ਰਹੀ। ਸਹਿਜ ਦੀ ਨਿਸ਼ਾਨੀ ਤਾਂ ਇਹ ਹੈ, ਉਹ ਤੇ ਇਹ ਅਸਰ ਰੱਖਦਾ ਹੈ, ਉਹ ਤੇ ਇਹ ਸੁਭਾਅ ਮੰਗਦਾ ਹੈ ਕਿ ਜੋ ਕੁਝ ਹੋ ਰਿਹਾ ਮੈਂ ਉਹਦੇ ਵਿੱਚ ਪ੍ਰਸੰਨ, ਬਸ ਸਹਿਜ ਹੋਤਾ ਜਾਏ ਸੋ ਹੋਏ, ਉਹਦੇ ਵਾਸਤੇ ਕੋਈ ਉਚੇਚ ਨਹੀਂ। ਉਸਨੇ ਵੀ ਧੋਖਾ ਹੀ ਸੀ, ਤੇ ਕੁਚੱਜੀ ਤੇ ਸੁਚੱਜੀ ਦਾ ਫਰਕ ਹੀ ਹੈ। ਕੁਚੱਜੀ ਆਖ ਰਹੀ ਹੈ ਸੋਇਨਾ ਰੂਪਾ ਰੰਗਲਾ ਮਾਤੀ ਤੇ ਮੋਤੀ ਤੇ ਮਾਣਿਕ ਜੀ, ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿਤ ਜੀ, ਤੇ ਸੁਚੱਜੀ ਆਖ ਰਹੀ ਹੈ ਜਾ ਤੂੰ ਤਾਂ ਮੈਂ ਸਭ ਕੁਝ, ਤੂੰ ਸਾਹਿਬ ਮੇਰੀ ਰਾਸ ਜੀ, ਤੂੰ ਅੰਤਰ ਮੈਂ ਸੁਖ ਵਸਾਂ। ਬਸ ਸਹਿਜ ਸਹਿਜ ਜਿਹੜਾ ਹੈ ਉਹ ਕਰਮ ਕਰਾਉਂਦਾ ਹੈ, ਕਰਮ ਸਹਿਜ ਵਿੱਚ ਵੀ ਹੁੰਦੇ ਪਰ ਉਹ ਕਰਮ ਉਚੇ ਚ ਨਹੀਂ ਰਹਿੰਦੇ। ਕਰਮ ਕਰਤ ਹੋਵੇ ਨੇ ਕਰਮ ਹੋ ਜਾਂਦਾ। ਹਰ ਚੀਜ਼ ਮਿਲਦੀ ਹੈ ਪਰ ਚੀਜ਼ ਦੀ ਭੁੱਖ ਨਹੀਂ ਰਹਿੰਦੀ, ਉਹ ਫਰਕ ਹੈ। ਜੇ ਪ੍ਰਭੂ ਕੋਲੋਂ ਅਸੀਂ ਮੰਗ ਮੰਗ ਨਾ ਕਰੀਏ ਫਿਰ ਉਹਦਾ ਫਰਜ਼ ਨਹੀਂ। ਅਗੜੀ ਸਹਿਜਲੀ ਅਵਸਥਾ ਹੈ ਜਿੱਥੇ ਆਖਿਆ ਜਾਂਦਾ ਹੈ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀ ਚੀ ਅਰਦਾਸ। ਇਹ ਸਾਡੀ ਤੁਹਾਡੀ ਅਜੇ ਦਰਮਿਆਨ ਦੀ ਅਵਸਥਾ ਦਾ ਨਹੀਂ, ਸਾਨੂੰ ਤੇ ਰੋਜ਼ ਅਰਦਾਸ ਕਰਨੀ ਪੈਂਦੀ। ਕਿਉਂ ਕਰਨੀ ਪੈਂਦੀ? ਕਿਉਂਕਿ ਅਸੀਂ ਅਜੇ ਕਰਮ ਖੇਤਰ ਵਿੱਚ ਹਾਂ, ਅਜੇ ਕਰਮ ਅਭਿਆਸ ਵਿੱਚ ਤੁਰੇ, ਪਤਾ ਨਹੀਂ ਕਿੰਨੀ ਦੇਰ ਕਰਮ ਅਭਿਆਸ ਵਿੱਚ ਤੁਰਿਆ ਜਾਣਾ, ਅਜੇ ਮਿਲਾਪ ਦੀਆਂ ਘੜੀਆਂ ਕਦੋਂ ਆਉਣਗੀਆਂ। ਅਜੇ ਅਸੀਂ ਤੁਸੀਂ ਸਾਰੇ ਕਰਮ ਅਭਿਆਸ ਵਿੱਚ ਖਲੋਤੇ ਹਾਂ, ਜੇ ਕਦੀ ਦੂਜੇ ਲਫ਼ਜ਼ਾਂ ਵਿੱਚ ਆਖਾਂ ਅਜੇ ਪਹਿਲੀ ਲਾਮ 'ਤੇ ਹੀ ਖਲੋਤੇ ਹਾਂ, ਚੌਥੀ ਅਵਸਥਾ ਤਾਂ ਬੜੀ ਦੂਰ ਹੈ। ਆਮ ਜੀਵਨ ਜਿਹੜਾ ਹੈ ਉਹ ਪਹਿਲੀ ਲਾਮ 'ਤੇ ਹੀ ਖਲੋਤਾ ਹੈ ਕਰਮ ਅਭਿਆਸ ਵਿੱਚ। ਇਸੇ ਲਈ ਇਹਨੂੰ ਛੋਟੀ ਜਿਹੀ ਚੀਜ਼ ਦੀ ਲੋੜ ਹੋਵੇ ਇਹਨੂੰ ਮੰਗਣੀ ਪੈਂਦੀ ਹੈ, ਬਲਕਿ ਇੱਥੋਂ ਤੱਕ ਉਲਾਂਭੇ ਦੇਣ ਲੱਗਦਾ ਕਿ ਆਪ ਨਾ ਦਿਓ ਤਾਂ ਲੇਵੋ ਮੰਗੇ। ਜਦੋਂ ਤੂੰ ਮੰਗ ਮੰਗ ਲੈਂਦਾ ਤੇ ਅਜੇ ਤੂੰ ਕਰਮ ਅਭਿਆਸ ਵਿੱਚ ਹੈ। ਜਿਸ ਦਿਨ ਤੂੰ ਚੌਥੀ ਲਾਮ 'ਤੇ ਪਹੁੰਚ ਗਿਆ ਉਸ ਦਿਨ ਤੂੰ ਪੜ੍ਹੇਗਾ ਕਿ ਬਿਨ ਬੋਲਿਆ ਸਭ ਕੁਛ ਜਾਣਦਾ ਕਿਸ ਅੱਗੇ ਕੀ ਚੀ ਅਰਦਾਸ। ਇਸ ਉੱਥੇ ਕਰਮ ਹੈ, ਭੁੱਖ ਕੋਈ ਨਹੀਂ, ਰੋਟੀ ਹੈ, ਭੋਜਨ ਹੈ, ਪਰ ਭੁੱਖ ਹੋਈ ਨਹੀਂ। ਹੁਣ ਇਸੇ ਲਈ ਗਲੀ ਤੂੰ ਕੰਮ ਚਾਖਿਆ ਕਹਿਣ ਲੱਗੇ ਸਹਿਜੇ ਜਾਗੇ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਏ ਸਹਿਜ ਬੈਰਾਗ ਸਹਿਜੇ ਹੈ ਹੱਸਣਾ ਸਹਿਜੇ ਚੁੱਪ। ਮੁਣ ਧਾਰਨ ਨਹੀਂ ਕਰਨਾ ਪਏਗਾ, ਮੁਣ ਧਾਰਨ ਨਹੀਂ ਕਰਨਾ। ਜਿੰਨੀ ਦੇਰ ਮੁਣ ਧਾਰਨ ਕਰ ਰਹੇ ਤੂੰ ਸਮਝੀ ਅਜੇ ਕਰਮ ਅਭਿਆਸ ਵਿੱਚ। ਗੁਰੂ ਨੂੰ ਐਵੇਂ ਨਹੀਂ ਆਖਣਾ ਪਿਆ ਮੋਣ ਵੀ ਗੁਪਤਾ ਕਿਉਂ ਜਾ ਕੇ ਗੁਰਬਿੰਦ ਸੁਖਾ। ਗੁਰੂ ਨੇ ਇਸੇ ਲਈ ਜਿਹੜਾ ਕਰਮ ਅਭਿਆਸ ਹੈ ਉਹਨੂੰ ਤਾਂ ਪਹਿਲੀ ਕਲਾਸ ਆਖਿਆ, ਤੇ ਸਾਰੀ ਜ਼ਿੰਦਗੀ ਮਨੁੱਖ ਪਹਿਲੀ ਕਲਾਸ ਵਿੱਚ ਬੈਠਾ ਰਹੇ ਉਹਨੇ ਡਿਗਰੀ ਕੀ ਲੈਣੀ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਜੰਗਮ ਸਾਧੇ ਪੰਜ ਨਾ ਸੋ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ। ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮਾਂ ਨੇ ਏਕਤਾ। ਇਹ ਤਾਂ ਅਜੇ ਪਹਿਲੀ ਕਲਾਸ ਹੈ, ਮਿਲਾਪ ਦੀ ਚੌਥੀ ਕਲਾਸ। ਹਰ ਪ੍ਰਯੋਗ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਣ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀਂ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਮਤ ਧਰਾਏ। ਮਨ ਕੀ ਮੈਲ ਨਾ ਉਤਰੇ ਵਿਦ ਜੇ ਲੱਖ ਯਤਨ ਕਰਾਏ। ਪਹਿਲੀ ਕਲਾਸ ਕਰਮ ਬੇਸ਼ਕ ਪਹਿਲੀ ਕਲਾਸ ਨੇ ਮੈਰਜ ਕੀਤੀ ਸੀ, ਇਹ ਠੀਕ ਹੈ ਕਿ ਪਹਿਲੀ ਕਲਾਸ ਪੜ੍ਹ ਕੇ ਹੀ ਅਗਾਂਹ ਤੁਰਨਾ, ਪਰ ਪਹਿਲੀ ਕਲਾਸ ਵਿੱਚ ਰੁਕਿਆ ਨਹੀਂ ਰਹਿਣਾ, ਰੁਕਣਾ ਆਪਣੀ ਮੰਜ਼ਿਲ ਤੇ। ਕਰਮ ਅਭਿਆਸ ਜ਼ਰੂਰੀ ਹੈ ਕਿਉਂਕਿ ਕਰਮ ਅਭਿਆਸ ਨੇ ਸੁਭਾਅ ਬਣਾਉਣਾ, ਜਿਹੜਾ ਚੌਥੀ ਲਾਈਨ ਵਿੱਚ ਆਖਿਆ ਨਾ ਗੁਰੂ ਨੇ ਗੁਰਮੁਖ ਮਿਲਿਆ ਸੁਭਾਏ। ਸੁਭਾਅ ਵਿੱਚ ਉਹ ਚੀਜ਼ ਜਾਂਦੀ ਹੈ ਜਿਹੜੀ ਅਭਿਆਸ ਵਿੱਚ ਹੋਏਗੀ। ਇੱਕ ਦਿਨ ਵਿੱਚ ਕਦੀ ਸੁਭਾਅ ਨਹੀਂ ਜਮਣਦਾ, ਸੁਭਾਅ ਦਾ ਮਤਲਬ ਆਦਤ। ਆਦਤ ਕਦੀ ਇੱਕ ਦਿਨ ਵਿੱਚ ਨਹੀਂ ਬਣਦੀ, ਜਿਸ ਦਿਨ ਆਦਤ ਪੈ ਜਾਏ ਫਿਰ ਉਹਨੂੰ ਕੋਈ ਛੁਡਾ ਨਹੀਂ ਸਕਦਾ, ਫਿਰ ਤੇ ਸਹਿਜ ਬਣ ਜਾਂਦੀ, ਫਿਰ ਤੂੰ ਕੋਸ਼ਿਸ਼ ਵੀ ਕਰੇ ਤਾਂ ਵੀ ਨਹੀਂ ਛੱਡੀ ਜਾਂਦੀ। ਇੱਕ ਵਾਰੀ ਤੋਂ ਕਾਈ ਸੀ ਜਿਹਦੇ ਵਿੱਚ ਆਪਣੀ ਜ਼ਬਾਨ ਤੋਂ ਪਹਿਲਾਂ ਦੀ ਗੱਲ ਕਹਿੰਦਾ ਆਖਦਾ ਤੂੰ ਰਾਮ, ਜਿਹਨੂੰ ਆਖਿਆ ਨਾ ਤੂੰ ਰਾਮ ਕਹਿਣ ਕੀ ਛੋੜ ਬਾਣ। ਬਾਣ ਲਫ਼ਜ਼ ਕੀ? ਆਦਤ। ਫਲਾਣੇ ਨੂੰ ਬਾਣ ਪੈ ਗਈ, ਆਦਤ ਪੈ ਗਈ। ਇਹਦਾ ਮਤਲਬ ਛੁਡਾਉਣ ਵਾਲਾ ਵੀ ਸਮਝਦਾ ਸੀ ਵੀ ਇਹਨੂੰ ਬਾਣ ਪੈ ਗਈ। ਹੁਣ ਰਾਮ ਕਹਿਣਾ ਇਹਦੇ ਸੁਭਾਅ ਵਿੱਚ ਆ ਗਿਆ, ਇਹ ਆਪੇ ਨਹੀਂ ਕਹਿੰਦਾ, ਇਹਦੇ ਮੂੰਹ ਨਿਕਲਦਾ। ਆਦਤ, ਆਦਤ ਉਹਨੂੰ ਕਹਿੰਦੇ ਜਿਹਦੇ ਲਈ ਕੁਛ ਕਰਨਾ ਨਾ ਪਵੇ, ਆਪੇ ਹੀ ਹੋਈ ਜਾਵੇ। ਜਿਹਨੂੰ ਗੁਰਦੁਆਰੇ ਆਉਣ ਦੀ ਆਦਤ ਪੈ ਜਾਏ ਉਹਨੂੰ ਸੋਚਣਾ ਨਹੀਂ ਪੈਂਦਾ ਅੱਜ ਜਾਵਾਂ ਕਿ ਨਾ ਜਾਵਾਂ, ਅੱਜ ਕੌਣ ਆਇਆ ਹੋਇਆ। ਕਹਿੰਦੇ ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਝੇ ਤੁਰਤ ਛੁਡਾਵੋ ਮੇਰੋ ਕਹਿਓ ਮਾਣ। ਤੇ ਬਾਣ ਵਾਲਾ ਸੀ ਨਾ, ਆਦਤ ਵਾਲਾ ਸੀ, ਇਸ ਲਈ ਅੱਗੋਂ ਆਖਣ ਲੱਗਾ ਭਲਿਆ ਨਾਲ ਤੇ ਤੂੰ ਕਹੀ ਜਾਂਦਾ ਬਾਣ ਆਦਤ, ਫਿਰ ਮੈਂ ਤੈਨੂੰ ਵਿਸ਼ਵਾਸ ਦਵਾਉਣਾ ਆਦਤਾਂ ਕਦੀ ਮੁਕਦੀ ਛੱਡੀਆਂ ਨਹੀਂ ਜਾਂਦੀਆਂ। ਲੋਕਾਂ ਨੇ ਐਵੇਂ ਨਹੀਂ ਕਹਾਵਤਾਂ ਬਣਾ ਦਿੱਤੀਆਂ ਕਿ ਆਦਣੀਆਂ ਸਵਾਦਣੀਆਂ ਨਿਰਬਣ ਸਿਰਾਂ ਦੇ ਨਾਲ। ਪਹਿਲਾਂ ਆਦਮੀ ਵੀ ਇਹੋ ਗੱਲ ਹੈ, ਜਦੋਂ ਆਖਿਆ ਨਾ ਤੁਝੇ ਰਾਮ ਤੁਝੇ ਤੁਰਤ ਛੁਡਾਵੋ ਮੇਰੋ ਕਹਿਓ ਮਾਣ, ਕਹਿਣ ਲੱਗਾ ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀ ਇਹ ਪਹਾੜ, ਇੱਕ ਰਾਮ ਨਾ ਛੋਡੋ ਗੁਰੇਗਾ। ਮੋਕੋ ਘਾਲ ਜਾਰ, ਭਾਵੇਂ ਮਾਰ ਡਾਰੇ ਤੇ ਮੇਰੀ ਹੁਣ ਆਦਤ ਬਣ ਗਈ, ਇਹ ਮੇਰਾ ਸਹਿਤ ਬਣ ਗਿਆ, ਇਹ ਤਾਂ ਜੇਤਾ ਸੁਣਨਾ ਤੇਤਾ ਨਾਭ ਹੋ ਗਿਆ, ਹੁਣ ਮੈਂ ਕੀ ਕਰਾਂ। ਬਸ ਇਸ ਦਾ ਨਾਂ ਸਹਿਜ ਹੈ, ਜਿਹੜਾ ਕਰਮ ਕਰਤ ਹੋਵੇ ਨੇ ਕਰਮ, ਜਿਹੜਾ ਤੈਨੂੰ ਕਰਦਿਆਂ ਇਹ ਅਹਿਸਾਸ ਨਾ ਹੋਵੇ ਕਿ ਮੈਂ ਕੁਛ ਕਰ ਰਿਹਾ, ਬਸ ਤੈਨੂੰ ਪਤਾ ਹੋਵੇ ਇਹ ਹੋ ਰਿਹਾ ਔਰ ਹੋਣਾ ਹੀ। ਜੇ ਮੈਂ ਰਾਤ ਅਰਜ਼ ਕੀਤੀ ਸੀ ਸਾਹ ਲੈਣ ਲੱਗਿਆਂ ਤੈਨੂੰ ਕਦੇ ਨਹੀਂ ਸੋਚਣਾ ਪਿਆ ਕਿ ਮੈਂ ਹੁਣ ਸਾਹ ਲੈ ਲਵਾਂ, ਹਾਲਾਂਕਿ ਜੀਵਨ ਲਈ ਬਹੁਤ ਜ਼ਰੂਰੀ ਚੀਜ਼ ਹੈ। ਜਿਸ ਦਿਨ ਸਾਹ ਨਾ ਆਇਆ ਬਸ ਗਿਆ, ਤੈਨੂੰ ਪਤਾ ਜ਼ਰੂਰੀ ਚੀਜ਼ ਹੈ, ਪਰ ਇਹਦੇ ਲਈ ਵੀ ਤੈਨੂੰ ਉਚੇਚ ਨਹੀਂ ਕਰਨੀ ਪੈਂਦੀ। ਕਦੀ ਤੂੰ ਇੰਨਾ ਧਿਆਨ ਨਹੀਂ ਦਿੱਤਾ ਮੈਂ ਕਿੰਨੇ ਕੁ ਸਾਹ ਲੈ ਲੈਣੇ, ਕਿੰਨੇ ਕੁ ਮੇਰੇ ਬਾਕੀ ਰਹਿੰਦੇ ਨੇ, ਮੈਂ ਹੁਣ ਫਿਰ ਸਾਹ ਲੈ ਲਵਾਂ। ਨਹੀਂ, ਰੋਟੀ ਦੁੱਖ ਹੋਵੇ ਸੁੱਖ ਹੋਵੇ ਸਾਹ ਚੱਲਣਾ ਹੀ ਚਾਹੀਦਾ, ਗਰੀਬੀ ਹੋਵੇ ਅਮੀਰੀ ਹੋਵੇ ਸਾਹ ਚੱਲਣਾ ਹੀ ਚਾਹੀਦਾ, ਦਿਨ ਹੋਵੇ ਰਾਤ ਹੋਵੇ ਸਾਹ ਆਉਂਦਾ ਹੀ ਰਹਿਣਾ ਚਾਹੀਦਾ, ਤੂੰ ਜਾਗਦਾ ਹੋਵੇ ਸੁੱਤਾ ਹੋਵੇ ਸਾਹ ਆਉਂਦਾ ਹੀ ਰਹਿਣਾ ਚਾਹੀਦਾ। ਕਿਉਂ? ਕਿਉਂਕਿ ਸਾਹ ਜੀਵਨ ਹੈ, ਸਰੀਰ ਦਾ ਜੀਵਨ ਹੈ। ਇਹ ਭਲਿਆ ਕਦੀ ਆਤਮਾ ਦੇ ਜੀਵਨ ਨੂੰ ਵੀ ਪਛਾਣਿਆ ਹੀ। ਮੈਂ ਇਸ ਲਈ ਕਵਾਇਤ ਕੀਤੀ ਸੀ ਕਿ ਮਨੁੱਖ ਨੂੰ ਸਰੀਰ ਦਿਸਦਾ, ਇਸ ਲਈ ਸਰੀਰ ਦੇ ਜੀਵਨ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਦਾ ਰਹਿੰਦਾ, ਇਹਦੇ ਜੀਵਨ ਦੇ ਉਪਰਾਲੇ ਵੀ ਕਰਦਾ ਰਹਿੰਦਾ, ਇਹਨੂੰ ਖੁਰਾਕ ਅਤੇ ਭੋਜਨ ਵੀ ਦਿੰਦਾ ਰਹਿੰਦਾ, ਕਿਤੇ ਸਰੀਰ ਕਮਜ਼ੋਰ ਨਾ ਹੋ ਜਾਏ, ਕਿਉਂਕਿ ਸਰੀਰ ਇਹਨੂੰ ਦਿਸਦਾ। ਆਤਮਾ ਇਹਨੂੰ ਦਿਸਦੀ ਨਹੀਂ, ਇਹ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦਾ, ਉਹ ਵਿਚਾਰੀ ਭੁੱਖੀ ਰਹਿ ਜਾਂਦੀ, ਉਹਦਾ ਭੋਜਨ ਤਿਆਰ ਹੀ ਨਹੀਂ ਕਰਦਾ, ਉਹਨੂੰ ਸਜਾਉਣ ਲਈ ਕਦੇ ਇਹਨੇ ਕੱਪੜੇ ਦਾ ਖਿਆਲ ਹੀ ਨਹੀਂ ਕੀਤਾ। ਮਿਹਨਤ ਕੀਤੀ ਸੀ ਆ ਕੀ ਹੈ ਕਿ ਹਰਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਏ ਹਮਕੋ ਤ੍ਰਿਪਤ ਭਈ, ਇਹ ਆਤਮਾ ਦਾ ਜਿਹੜਾ ਆਖਿਆ ਨਾ ਹਰਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ, ਇਹ ਆਤਮਾ ਦਾ। ਤੇ ਜਿਹੜੇ ਹਰਨਾਮ ਦਾ ਭੋਜਨ ਨਹੀਂ ਤਿਆਰ ਕਰਦੇ, ਜਿਹੜੇ ਹਰਨਾਮ ਦਾ ਕੱਪੜਾ ਨਹੀਂ ਤਿਆਰ ਕਰਦੇ, ਉਹਨਾਂ ਦੀ ਆਤਮਾ ਭੁੱਖੀ ਵੀ ਰਹਿ ਜਾਂਦੀ ਹੈ, ਨੰਗੀ ਵੀ ਰਹਿ ਜਾਂਦੀ ਹੈ। ਬਹੁਤੇ ਲੋਕ ਸੰਸਾਰ ਅੰਦਰ ਜਿਉਂਦੇ ਅਸੀਂ ਵੇਖਦੇ ਹਾਂ, ਉਹਨਾਂ ਦੀਆਂ ਆਤਮਾ ਮਰੀਆਂ ਹੁੰਦੀਆਂ, ਕਿਉਂਕਿ ਉਹਨਾਂ ਨੂੰ ਭੋਜਨ ਨਹੀਂ ਮਿਲਿਆ। ਤੇ ਗੁਰੂ ਨੇ ਇਹ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਵਿਸ਼ਵਾਸ ਕਰੀ, ਜਿਵੇਂ ਤੈਨੂੰ ਸਾਹ ਸਰੀਰਕ ਜਿਉਂ ਸਰੀਰ ਨੂੰ ਜਿਉਂਦਾ ਰੱਖਣ ਲਈ ਸਾਹ ਜ਼ਰੂਰੀ ਹੈ, ਅਤੇ ਉਹਨੂੰ ਤੂੰ ਉਚੇਚ ਵਿੱਚ ਨਹੀਂ ਛੱਡਿਆ, ਸਹਿਜ ਵਿੱਚ ਪਾ ਦਿੱਤਾ ਕਿ ਮੈਂ ਦਿਨੇ ਹੋਵਾਂ ਰਾਤ ਹੋਵਾਂ ਜਾਗਦਾ ਹੋਵਾਂ ਸੁੱਤਾ ਹੋਵਾਂ ਸਾਹ ਆਉਂਦਾ ਹੀ ਰਹੇ। ਇਸੇ ਤਰ੍ਹਾਂ ਜਿਸ ਦਿਨ ਆਤਮਾ ਦਾ ਭੋਜਨ ਆਤਮਾ ਨੂੰ ਜਿਉਂਦਿਆਂ ਰੱਖਣ ਲਈ ਤੂੰ ਪ੍ਰਭੂ ਪਿਆਰ ਨੂੰ ਆਪਣੇ ਜੀਵਨ ਦਾ ਸਹਿਜ ਬਣਾ ਲਿਆ ਨਾ, ਉਸ ਦਿਨ ਤੈਨੂੰ ਪਤਾ ਹੋਵੇਗਾ ਮੈਂ ਸੁੱਤਾ ਹੋਵਾਂ ਜਾਗਦਾ ਹੋਵਾਂ ਅੰਦਰ ਹੋਵਾਂ ਬਾਹਰ ਹੋਵਾਂ ਦੁਕਾਨ 'ਤੇ ਹੋਵਾਂ ਘਰ ਹੋਵਾਂ, ਮੇਰਾ ਉਹ ਪ੍ਰਭੂ ਪਿਆਰ ਮੇਰੇ ਨਾਲ ਜਿਉਂਦਾ ਕਿਉਂ ਕੰਟੀਨਿਊ, ਇਹਦਾ ਨਾਂ ਅਨਹਦ ਹੈ, ਬਿਨਾਂ ਟੁੱਟੇ ਜੁੜਿਆ ਚੱਲਦਾ ਚਲਾ ਜਾਏ। ਅਤੇ ਗੁਰੂ ਕਹਿੰਦਾ ਇਹਦਾ ਨਾਂ ਹੀ ਸਹਿਜ, ਸਤਿਗੁਰੂ ਕਹਿੰਦੇ ਨੇ ਸਹਿਜੇ ਭੋਜਨ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਉ ਸਹਿਜੇ ਹੋਆ ਸਾਧੂ ਸੰਗ ਸਹਿਜੇ ਮਿਲਿਓ ਪਾਰ ਬ੍ਰਹਮ ਨਿਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਮਨ ਸਹਿਜ ਭਾਇਆ ਹਰ ਪਾਇਆ ਸਹਿਜੇ ਦੁਬਦਾ ਤਨ ਕੀ ਨਾਸੀ ਤੇ ਅੱਗੇ ਜਾ ਕੇ ਕਹਿਣ ਲੱਗੇ ਜਾਂ ਕੇ ਸਹਿਜ ਮਨ ਭਇਆ ਆਨੰਦ ਲਓ ਆਸ ਫੈਸਲਾ ਕਹਿਣ ਲੱਗੇ ਜਿਸ ਮਨ ਵਿੱਚ ਸਹਿਜ ਆ ਗਿਆ ਸਮਝੋ ਆਨੰਦ ਆ ਗਿਆ ਲਓ ਇਹਦਾ ਨਾਂ ਹੈ ਆਨੰਦ ਕਾਰਜ ਜਿਸ ਦਿਨ ਤੇਰੇ ਜੀਵਨ ਵਿੱਚ ਸਹਿਜ ਆ ਗਿਆ ਕੋਈ ਉਚੇਚ ਨਾ ਰਹੀ ਤੇ ਨਾ ਉਚੇਚ ਜਿਹੜੀ ਜੀਵਨ ਦਾ ਕਰਮ ਜਦੋਂ ਉਚੇਚ ਤੋਂ ਬਾਹਰ ਨਿਕਲਦਾ ਉਸੇ ਨੂੰ ਮਿਲਾ ਪਾਉਂਦੇ ਐਗਜ਼ਾਂਪਲ ਦਿੱਤੀ ਸੀ ਇਹੋ ਕਾਰਨ ਹੈ ਜਿਹਦੇ ਅਸੀਂ ਬਹੁਤ ਨੇੜੇ ਹੋਈਏ ਉੱਥੇ ਨਾ ਸ਼ਬਦਾਵਲੀ ਦੀ ਕੋਈ ਉਚੇਚ ਰਹਿੰਦੀ ਹੈ ਮੈਨੂੰ ਅਜੇ ਤੱਕ ਯਾਦ ਹੈ ਕਈ ਗੱਲਾਂ ਸਮੇਂ ਦੀਆਂ ਬੜੀਆਂ ਮਨ ਵਿੱਚ ਉੱਕਰੀਆਂ ਜਾਂਦੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਟਨਾ ਸਾਹਿਬ ਬੜੇ ਉਤਸ਼ਾਹ ਨਾਲ ਬਣਾਇਆ ਗਿਆ ਇੰਦਰਜੀਤ ਸਿੰਘ ਤੁਲਸੀ ਸ਼ਹਿਰਾਂ ਵਿੱਚ ਉੱਥੇ ਪੁੱਜੇ ਉਹਨਾਂ ਨੇ ਇੱਕ ਕਵਿਤਾ ਕਹੀ ਤੇ ਜਿਹਦੇ ਵਿੱਚ ਬਾਰ ਬਾਰ ਉੱਥੋਂ ਦੀ ਬੋਲੀ ਵਿੱਚ ਕਿਉਂਕਿ ਹਰ ਇੱਕ ਬਿਹਾਰ ਦੀ ਬੋਲੀ ਵਿੱਚ ਹਰ ਕਿਸੇ ਨੂੰ ਹਰ ਇੱਕ ਲਫ਼ਜ਼ ਦੇ ਨਾਲ ਬਾਬੂ ਆਖਿਆ ਜਾਂਦਾ ਸਰਦਾਰ ਨੂੰ ਵੀ ਆਖਣਗੇ ਨਾ ਆਖਣਗੇ ਸਰਦਾਰ ਬਾਬੂ ਬਾਬੂ ਆਖਿਆ ਤੇ ਹੁਣ ਬੱਚੇ ਜਿਹੜੇ ਖੇਡਦਾ ਜਦੋਂ ਉਹਨਾਂ ਦਾ ਦ੍ਰਿਸ਼ ਦਿਖਾਇਆ ਨਾ ਤੁਲਸੀ ਨੇ ਗੁਰੂ ਦਸਮ ਪਾਤਸ਼ਾਹ ਜੀ ਨਾਲ ਤੇ ਉੱਥੇ ਕਾਵਿ ਰਚਨਾ ਵਿੱਚ ਇਹ ਗੱਲ ਬਾਰ ਬਾਰ ਆਖੀ ਗੋਬਿੰਦ ਦਾ ਬਾਬੂ ਕਿਉਂਕਿ ਉਹਨੇ ਬੁਲਾਉਂਦੇ ਹੀ ਹੋਣਗੇ ਇਲਾਕੇ ਦੀ ਬੋਲੀ ਕਿਸੇ ਨੇ ਇਤਰਾਜ਼ ਕੀਤਾ ਇਸੇ ਤਰ੍ਹਾਂ ਗੁਰਬਖਸ਼ ਸਿੰਘ ਪੀਤਲੇਵੀ ਵਾਲੇ ਨੇ ਕੋਈ ਆਪਣਾ ਆਰਟੀਕਲ ਲਿਖਿਆ ਉਹਦੇ ਤੂੰ ਲਫ਼ਜ਼ ਬੁਲਾਇਆ ਉਹਦੇ 'ਤੇ ਕਿਸੇ ਨੇ ਇਤਰਾਜ਼ ਕੀਤਾ ਉਹਨੂੰ ਦੁਬਾਰਾ ਇਸ ਗੱਲ ਦਾ ਜਵਾਬ ਲਿਖਣਾ ਪਿਆ ਬੜੀ ਖੂਬਸੂਰਤ ਉਹਨੇ ਇੱਕ ਗੱਲ ਲਿਖੀ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ ਲੱਗਾ ਉਹ ਭਲਿਆ ਸ਼ਬਦਾਂ ਦੀ ਉਚੇਚ ਵੀ ਦੂਰੀ ਵਿੱਚ ਹੁੰਦੀ ਹੈ ਤੁਸੀਂ ਕਦੀ ਦੋਸਤਾਂ ਨੂੰ ਦੋਣ ਜਿਗਰੀ ਦੋਸਤਾਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਵੇਖਿਓ ਭਲਾ ਉਹ ਇੱਕ ਦੂਜੇ ਨੂੰ ਆਖਦੇ ਹੋਣ ਸ਼੍ਰੀਮਾਨ ਜੀ ਮੇਰੀ ਗੱਲ ਧਿਆਨ ਨਾਲ ਸੁਣੋ ਸ਼ਬਦਾਂ ਦੀ ਜਿੰਨੀ ਉਚੇਚ ਹੈ ਦੂਰੀ ਹੈ ਪਰ ਉਹਨੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਬਾਣੀ ਵਿੱਚ ਕਹਿਣ ਲੱਗਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਕਿਤੇ ਰੱਬ ਨੂੰ ਮੁਖਾਤਮ ਕਰਕੇ ਆਖਿਆ ਹੋਵੇ ਤੁਸੀਂ ਮੇਰਾ ਕੰਮ ਕਰੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਾ ਤੂੰ ਮੇਰਾ ਨੇੜ ਹੋਵੇ ਨਾ ਤੂੰ ਮੇਰਾ ਰਾਖਾ ਸਭ ਨਹੀਂ ਥਾਂ ਹੈ ਅਸੀਂ ਕਿਸੇ ਨੂੰ ਤੂੰ ਆਖੀਏ ਨਾਰਾਜ਼ ਹੋ ਜਾਂਦਾ ਤੂੰ ਕੌਣ ਹੁੰਦਾ ਮੈਨੂੰ ਤੂੰ ਕਹਿਣ ਕਿਸੀ ਉਚੇਚ ਕਰਮ ਅਭਿਆਸ ਵਿੱਚ ਜੁੜਿਆ ਅਜੇ ਬਹੁਤ ਥੱਲੇ ਖੇਤਰ ਹੈ ਸਾਡਾ ਜਦੋਂ ਉਸ ਖੇਤਰ ਵਿੱਚ ਚਲੇ ਜਾਈਏ ਉੱਥੇ ਹਰ ਤਰ੍ਹਾਂ ਦੀ ਉਚੇਚ ਖਤਮ ਹੋ ਜਾਏ ਜਦੋਂ ਇੱਕ ਹੀ ਹੋ ਗਿਆ ਮੈਂ ਤਾਂ ਹੈਰਾਨ ਹੋਇਆ ਜਦੋਂ ਇਸ ਲਫ਼ਜ਼ ਤੇ ਪੁੱਜਿਆ ਕਿ ਸਹਿਜ ਵਿੱਚ ਜਾ ਕੇ ਉਹ ਨਿਰਮਲ ਭਾਉ ਵੀ ਖਤਮ ਹੋ ਜਾਂਦਾ ਦੇਖੋ ਪਹਿਲੇ ਕਰਮ ਅਭਿਆਸ ਵਿੱਚ ਭਾਉ ਹੈ ਫਿਰ ਉਹਨੂੰ ਬਦਲ ਕੇ ਨਿਰਮਲ ਭਾਉ ਵਿੱਚ ਲਿਆਂਦਾ ਕਿ ਪ੍ਰਭੂ ਦਾ ਭੈ ਇਹ ਨਿਰਮਲ ਭਾਉ ਹੈ ਪਰ ਇਹ ਖਿਆਲ ਕਰੀ ਪ੍ਰਭੂ ਦਾ ਭੈ ਵੀ ਇੱਕ ਉਹ ਦੀਵਾਰ ਜ਼ਰੂਰ ਹੈ ਕਿ ਪ੍ਰਭੂ ਨੇ ਤੇਰੇ ਤੋਂ ਵੱਖ ਬੈਠਾ ਹੈ ਕਿ ਪਾਏ ਕਿੰਨਾ ਕਿੰਦਾ ਲੈਣਾ ਕਿੰਨੇ ਲੈਣਾ ਫਿਰ ਦੋ ਤੇ ਹੋ ਗਏ ਨੇ ਤੇ ਜਦੋਂ ਇਸ ਤੋਂ ਅਗਲੀ ਅਵਸਥਾ ਤੇ ਪਹੁੰਚਿਆ ਉੱਥੇ ਨਿਰਮਲ ਭਾਉ ਵੀ ਖਤਮ ਹੋ ਗਿਆ ਗੁਰੂ ਨੂੰ ਇਹ ਗੱਲ ਆਖਣੀ ਪਈ
ਇਹ ਕਨੇ ਹੀ ਚਾਕਰੀ ਇਹ ਕਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ
ਕਹਿਣ ਲੱਗੇ ਕਾਹਦੀ ਚਾਕਰੀ ਹੈ ਕਾਹਦੀ ਭਗਤੀ ਹੈ ਜੇ ਮਾਲਕ ਦਾ ਭੈ ਬਣਿਆ ਰਿਹਾ, ਮਾਲਕ ਮਾਲਕ ਰਿਹਾ, ਗੁਲਾਮ ਗੁਲਾਮ ਰਿਹਾ।
ਏਕਨੇ ਹੀ ਚਾਕਰੀ ਜਿੱਤ ਪਾਓ ਖਸਮ ਨਾ ਜਾਏ, ਨਾਨਕ ਸੇਵਕ ਕਾਂਢੀਏ ਜਿੱਤ ਸੇਤੀ ਖਸਮ ਸਮਾਏ।
ਉਹਦੇ ਵਿੱਚ ਸਮਾ ਜਾਏ, ਵੱਖਰਾ ਨਾ ਰਹੇ, ਉਹਨੂੰ ਆਖਣਾ ਪਵੇ ਖਾਲਸਾ ਮੇਰਾ ਰੂਪ ਹੈ ਖਾਸ, ਉਹਨੂੰ ਆਖਣਾ ਪਵੇ ਖਾਲਸੇ ਮੈਂ ਹੋ ਕਰੋ ਨਿਵਾਸ। ਕਹਿਣ ਲੱਗੇ ਜੇ ਨਿਰਮਲ ਭਾਉ ਕਰਕੇ ਵੀ ਤੂੰ ਵੱਖ ਬੈਠਾ ਰਿਹਾ ਫਿਰ ਕੋਈ ਸਵਾਦ ਨਾ ਆਇਆ, ਅਜੇ ਤੂੰ ਅਭੇਦ ਨਹੀਂ ਹੋਇਆ, ਅਜੇ ਤੂੰ ਇੱਕ ਨਹੀਂ ਹੋਇਆ। ਜਦੋਂ ਇੱਕ ਹੋਵੇਗਾ ਉਦੋਂ ਅਵਸਥਾ ਇਹ ਬਣ ਜਾਏਗੀ ਕਿ ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮਕੋ ਦੁੱਖੇ, ਅਵਰ ਨਾ ਕਹੂ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਣ ਹਾਰਾ, ਨਾ ਉਸ ਬੰਧਨ ਨਾ ਹਮ ਬੰਧੇ, ਨਾ ਉਸ ਧੰਦਾ ਨਾ ਹਮ ਧਾਂਦੇ। ਔਰ ਅਖੀਰ ਤੇ ਜਾ ਕੇ ਕਹਿਣ ਲੱਗੇ ਹੈ ਇੱਕ ਮੁਕਾਬਲਾ, ਕਹਿਣ ਲੱਗੇ ਬਿਲਕੁਲ ਨਹੀਂ ਮੁਕਾਬਲਾ, ਇਹ ਨਹੀਂ ਕਿ ਮੈਂ ਉਹਦੇ ਵਰਗਾ ਇੱਕ ਰੱਬ ਬਣ ਗਿਆ, ਇਹ ਮੁਕਾਬਲਾ ਨਹੀਂ, ਬਲਕਿ ਇਹ ਹੈ ਕਿ ਮੈਂ ਹੁਣ ਕੁਛ ਵੀ ਨਹੀਂ ਰਿਹਾ, ਉਹ ਹੀ ਸਭ ਕੁਝ ਹੋ ਗਿਆ, ਹਮ ਕੁਛ ਨਹੀਂ, ਇੱਕ ਹੈ ਉਹੀ। ਆਖਰੀ ਤੁਕਾਂ ਫੈਸਲਾ ਸੀ, ਹਮ ਕੁਛ ਨਹੀਂ ਇੱਕ ਹੈ ਉਹੀ, ਆਗੇ ਪਾਛੇ ਇੱਕੋ ਸੋਈ, ਨਾਨਕ ਗੁਰ ਖੋਏ ਭਰਮ ਭੰਗਾ, ਹਮ ਓਏ ਮਿਲ ਹੋਏ ਏਕ ਰੰਗਾ। ਇਹ ਹੈ ਸਹਿਜ, ਉੱਥੇ ਕਰਮ ਅਭਿਆਸ ਖਤਮ ਹੋ ਗਿਆ। ਹੁਣ ਜੋ ਕੁਝ ਹੋ ਰਿਹਾ ਉਹ ਕਰ ਨਹੀਂ ਰਿਹਾ, ਹੋ ਰਿਹਾ ਕਿਉਂਕਿ ਮੈਂ ਆਪ ਕਰਨ ਵਾਲਾ, ਜੇ ਮੈਂ ਕਰ ਰਿਹਾ ਹੋਵਾਂ ਤੇ ਫਿਰ ਤੇ ਮੈਂ ਖੜਾ। ਗੁਰੂ ਨੇ ਇਸੇ ਲਈ ਇੱਕ ਲਾਈਨ ਵਿੱਚ ਸਾਰੀ ਗੱਲ ਦਾ ਫੈਸਲਾ ਦੇ ਦਿੱਤਾ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਸ ਅਵਸਥਾ ਦਾ, ਚੌਥੀ ਲਾਮ ਦੀ ਅਵਸਥਾ ਦਾ ਜ਼ਿਕਰ ਇਹ ਹੈ ਕਿ ਸਹਿਜ ਹੈ, ਤੇ ਉਹ ਸਹਿਜ ਹੁੰਦਾ ਪਾਉਣ ਨਾਲ, ਮਿਲਣ ਨਾਲ, ਉਚੇ ਚ ਖਤਮ ਹੋ ਗਿਆ। ਚੌਥੜੀ ਲਾਮ, ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ। ਫਿਰ ਉਹਦੇ ਸੁਭਾਅ ਵਿੱਚ, ਗੁਰਮੁਖ ਦੇ ਸੁਭਾਅ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ, ਤੇ ਜਦੋਂ ਉਹਨੂੰ ਪ੍ਰਭੂ ਮਿੱਠਾ ਲੱਗਦਾ ਹੈ ਨਾ, ਉਦੋਂ ਪ੍ਰਭੂ ਨੂੰ ਉਹ ਮਿੱਠਾ ਲੱਗਣ ਲੱਗ ਪੈਂਦਾ। ਇਹੋ ਗੱਲ ਸੰਸਾਰ ਵਿੱਚ ਹੈ, ਇਹੋ ਗੱਲ ਨਿਰੰਕਾਰ ਵਿੱਚ। ਜਿਹਦੇ ਕੋਲੋਂ ਮਾਣ ਚਾਹੁੰਦੇ ਹੋ ਉਹਨੂੰ ਮਾਣ ਦਿਓ, ਜਿਹਦੇ ਕੋਲੋਂ ਸਤਿਕਾਰ ਚਾਹੁੰਦੇ ਹੋ ਉਹਨੂੰ ਸਤਿਕਾਰ ਦਿਓ, ਜਿਹਦੇ ਕੋਲੋਂ ਪਿਆਰ ਚਾਹੁੰਦੇ ਹੋ ਉਹਨੂੰ ਪਿਆਰ ਦਿਓ। ਹੋਏਗਾ ਕੀ ਜਦੋਂ ਤੈਨੂੰ ਰੱਬ ਮਿੱਠਾ ਲੱਗੇਗਾ, ਰੱਬ ਨੂੰ ਤੂੰ ਚੰਗਾ ਪਿਆਰਾ ਲੱਗਣ ਲੱਗ ਪਏਗਾ। ਹਰ ਮਿੱਠਾ ਲਾਇਆ ਫਿਰ ਕੀ ਹੋਇਆ, ਮੇਰੇ ਪ੍ਰਭ ਭਾਇਆ। ਹੁਣ ਅਣ ਦਿਨ ਦਿਨ ਰਾਤ ਦੀ ਆਪਸ ਵਿੱਚ ਲਿਵ ਲੱਗ ਗਈ, ਇਹੋ ਜਿਹਾ ਸੰਬੰਧ ਜੁੜ ਗਿਆ। ਹੁਣ ਉਹਨੂੰ ਅਹਿਸਾਸ ਹੋਇਆ ਕਿ ਮਨ ਚਿੰਦਿਆ ਫਲ ਪਾਇਆ ਸਵਾਮੀ, ਜਿਸ ਕਾਜ਼ ਲਈ, ਜਿਸ ਕੰਮ ਲਈ ਮੈਂ ਪਹਿਲਾ ਕਦਮ ਉਠਾਇਆ ਸੀ, ਕਰਮ ਅਭਿਆਸ ਸ਼ੁਰੂ ਕੀਤਾ ਸੀ, ਉਹ ਮੇਰਾ ਕਰਮ ਅਭਿਆਸ ਸੰਪੂਰਨ ਹੋਇਆ। ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵੱਜੀ ਵਧਾਈ, ਹਰ ਪ੍ਰਭ ਠਾਕਰ ਕਾਜ ਰਚਾਇਆ। ਆਹ ਇੱਕ ਲਫ਼ਜ਼, ਪ੍ਰਭੂ ਠਾਕਰ ਵੱਲੋਂ ਕਾਜ ਰਚਾਈ ਦਾ ਕਿਉਂ ਆਇਆ? ਕਿਉਂਕਿ ਵਿਵਾਹ ਹਮੇਸ਼ਾ ਦੋ ਪਾਸੋਂ ਨਹੀਂ ਹੁੰਦਾ, ਦੋਵਾਂ ਪਾਸੇ ਤਿਆਰੀਆਂ ਹੋਈਆਂ ਨੇ। ਜਿਸ ਦਿਨ ਇੱਕ ਪਾਸੋਂ ਸ਼ੁਰੂ ਹੁੰਦੀ ਹੈ, ਦੂਜੇ ਪਾਸੋਂ ਵੀ ਸ਼ੁਰੂ ਹੁੰਦੀ ਹੈ। ਖਿਆਲ ਕਰ, ਜਿਸ ਦਿਨ ਤੂੰ ਰੱਬ ਨੂੰ ਮਿਲਣ ਲਈ ਤੰਗ ਏਗਾ, ਤੇਰੇ ਅੰਦਰ ਬੈਰਾਗ ਪੈਦਾ ਹੋਏਗਾ, ਕਦਮ ਉਠਾਏਗਾ, ਉਸ ਦਿਨ ਰੱਬ ਵੀ ਆਪਣੇ ਘਰ ਦੇ ਦਰਵਾਜ਼ੇ ਤੇਰੇ ਲਈ ਖੋਲ੍ਹਣੇ ਸ਼ੁਰੂ ਕਰ ਦੇਵੇਗਾ। ਜਿਸ ਦਿਨ ਤੇਰੇ ਕਦਮ ਉੱਠਣਗੇ ਉਹਦੀ ਗਲਵੱਕੜੀ ਵਿੱਚ ਜਾਣ ਲਈ, ਉਸ ਦਿਨ ਰੱਬ ਵੀ ਆਪਣੀ ਗਲਵੱਕੜੀ ਖੋਲ੍ਹਣੀ ਸ਼ੁਰੂ ਕਰ ਦੇਵੇਗਾ। ਕਹਿਣ ਲੱਗੇ, ਹਰ ਪ੍ਰਭ ਠਾਕਰ ਕਾਜ ਰਚਾਇਆ, ਧਨ ਹਿਰਦੇ ਨਾਮ ਵਿਗਾਸੀ, ਜਨ ਨਾਨਕ ਬੋਲੇ। ਚੌਥੀ ਲਾਵੇਂ ਫਿਰ ਖੁਸ਼ੀਆਂ ਹੀ ਨੇ, ਵਿਗਾਸ ਹੈ, ਆਨੰਦ ਹੈ, ਇਸੇ ਦਾ ਨਾਂ ਆਨੰਦ ਕਾਰਜ ਹੋ ਜਾਏਗਾ। ਗੁਰੂ ਨੇ ਇਸੇ ਲਈ ਆਪਣੀ ਰਚਨਾ ਤੋਂ ਦੋ ਲਾਈਨਾਂ ਅੰਦਰ ਸੰਪੂਰਨ ਕੀਤਾ। ਕਹਿਣ ਲੱਗੇ,
ਗੁਰਮੁਖ ਅੰਤਰ ਸਹਿਜ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਉਂਗ ਨਾ ਭੁੱਖ ਹੈ, ਤਿੱਥੇ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ।
ਉੱਥੇ ਦੁੱਖ ਸੁੱਖ ਹੈ ਹੀ ਨਹੀਂ। ਆ ਜਿੰਨੇ ਲੋਕ ਗ੍ਰਸਥ ਨੂੰ ਛੱਡ ਕੇ ਗਏ ਨੇ, ਇਹਨਾਂ ਦੇ ਇਹਦੇ ਦੁੱਖਾਂ ਸੁੱਖਾਂ ਤੋਂ ਛੱਡ ਕੇ ਗਏ ਨੇ। ਇਹ ਗੁਰੂ ਕਹਿੰਦੇ ਨੇ ਜਿਸ ਦਿਨ ਤੂੰ ਆਨੰਦ ਕਾਰਜ ਵਿੱਚ ਹੋ ਗਏ ਹੋ ਉਸ ਦਿਨ ਦੁੱਖ ਸੁੱਖ ਰਹਿ ਨਹੀਂ ਦੇ ਸਹਿਰ ਹੋ ਗਿਆ।
ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਚੌਥ ਢੀਲਾ ਮਨ ਸਹਿਜ ਭਇਆ। ਚੌਥ ਢੀਲਾ ਮਨ ਸਹਿਜ ਭਇਆ। ਹਰ ਪਾਇਆ ਬਲਰਾਮ ਜੀਆ ਭੂ, ਹਰ ਪਾਇਆ ਬਲਰਾਮ ਜੀਆ, ਹਰ ਪਾਇਆ ਬਲਰਾਮ ਜੀਆ, ਹਰ ਪਾਇਆ ਬਲਰਾਮ ਜੀਆ।
ਕਰਮ ਅਭਿਆਸ ਤੋਂ ਮਿਲਾਪ ਦੀ ਸਹਿਜ ਅਵਸਥਾ ਤੱਕ ਲਿਜਾਣਾ ਹੀ ਇਹ ਚਾਰ ਲਾਵਾਂ ਨੇ। ਇਹਦੇ ਨਾਲ ਗ੍ਰਸਤ ਜੀਵਨ ਵੀ ਆਨੰਦ ਕਾਰਜ ਬਣ ਜਾਂਦਾ ਅਤੇ ਅਧਿਆਤਮਿਕ ਜੀਵਨ ਵੀ ਆਨੰਦਮਈ ਹੋ ਜਾਂਦਾ। ਜੇ ਕਦੀ ਇਸ ਲਾਵਾਂ ਦੇ ਅਰਥਾਂ, ਲਾਵਾਂ ਦੀ ਪ੍ਰੇਰਨਾ ਦੇ ਅਨੁਕੂਲ ਅਸੀਂ ਆਪਣੇ ਜੀਵਨ ਨੂੰ ਬਣਾ ਲਈਏ। ਆਓ ਇਹਨਾਂ ਚਾਰ ਲਾਵਾਂ ਦੇ ਸੰਪੂਰਨ ਹੋਣ ਨਾਲ ਆਨੰਦ ਕਾਰਜ ਦੀ ਰਸਮ ਸੰਪੂਰਨ ਹੈ। ਕਿਉਂਕਿ ਮਰਿਆਦਾ ਅਨੁਸਾਰ ਸਿੱਖ ਰਿਹਾ ਅਤੇ ਮਰਿਆਦਾ ਅਨੁਸਾਰ ਵੀ ਪਹਿਲੇ ਸ਼ਬਦ ਵੀ ਨਾਲ ਸੰਬੰਧਿਤ ਹੋਏ ਹੋਏ ਨੇ ਅਤੇ ਲਾਵਾਂ ਹੀ ਚਾਰ ਜਿਹੜੀਆਂ ਨੇ ਆਨੰਦ ਕਾਰਜ ਨੇ ਇਹ ਮਰਿਆਦਾ। ਇਸੇ ਲਈ ਬਾਕੀ ਸ਼ਬਦ ਜਿਹੜੇ ਅਸੀਂ ਆਮ ਪ੍ਰਚਲਿਤ ਰੂਪ ਵਿੱਚ ਪੜ੍ਹਨ ਲੱਗ ਪਏ ਹਾਂ, ਵਿਵਾਹ ਹੋਆ ਮੇਰੇ ਬਾਬਲਾ, ਉਹ ਇੱਕ ਵਿਵਾਹ ਹੋਣ ਤੋਂ ਬਾਅਦ ਦਾ ਸੰਕੇਤ ਹੈ। ਵਿਵਾਹ ਹੋਆ ਮੇਰੇ ਬਾਬਲਾ, ਪੂਰੀ ਆਸਾ ਜੀ ਮਨਸਾ ਮੇਰੇ ਰੱਬ, ਇਹ ਸੰਕੇਤ ਬੱਧ ਹੈ। ਇਹੋ ਕਾਰਨ ਹੈ ਕਿ ਜਦੋਂ ਚਾਰ ਲਾਵਾਂ ਸੰਪੂਰਨ ਹੁੰਦੀਆਂ ਨੇ ਉਦੋਂ ਹੀ ਨਾਲ ਹੀ ਆਨੰਦ ਸਾਹਿਬ ਪੜ੍ਹ ਦਿੱਤਾ ਜਾਂਦਾ। ਬਾਕੀ ਸ਼ਬਦ ਬਾਅਦ ਆਨੰਦ ਸਾਹਿਬ ਨਾਲ ਪੜ੍ਹਿਆ ਜਾਣਾ ਇਸ ਗੱਲ ਦਾ ਸੰਕੇਤ ਹੁੰਦਾ ਕਿ ਆਨੰਦ ਕਾਰਜ ਸੰਪੂਰਨ ਹੋ ਗਿਆ। ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਆਨੰਦ ਕਾਰਜ ਸੰਪੂਰਨ ਹੋ ਗਿਆ। ਅੱਗੇ ਗੁਰੂ ਬਖਸ਼ਿਸ਼ ਕਰੇ ਬਾਕੀ ਖੁਸ਼ੀਆਂ ਉਸ ਆਨੰਦ ਨੂੰ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀਆਂ ਦੇ ਸ਼ਬਦ ਨੇ ਜਿੰਨੇ ਮਰਜ਼ੀ ਪੜ੍ਹੀ ਜਾਈਏ, ਜਿੰਨੇ ਮਰਜ਼ੀ ਵਧਾ ਲਈਏ, ਬਾਣੀ ਜਿੰਨੀ ਪੜ੍ਹੋ ਓਨੀ ਹੀ ਸੁੱਖ ਹੈ, ਓਨੀ ਹੀ ਖੁਸ਼ੀ ਹੈ। ਉਹਦੇ ਵਿੱਚ ਪੜ੍ਹਨ ਤੋਂ ਹੋੜਨਾ ਨਹੀਂ, ਰੋਕਣਾ ਨਹੀਂ, ਕੋਈ ਰੁਕਾਵਟ ਨਹੀਂ, ਕੋਈ ਮਨਾ ਹੀ ਨਹੀਂ, ਪਰ ਆਨੰਦ ਕਾਰਜ ਦੀ ਰਸਮ ਇੱਥੇ ਸਮਾਪਤ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਠਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।